दंडौत बंदन अनेक बार सर्व कला समरथ ढूंढन तेरा खो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि कामरू देश दे राजे दी जिहड़ी मां है वो मंदिर दे विच पहुंची है जाके देवी नू प्रार्थना कीती है ते देवी ने रात बीती हुई घटना दे बारे दस्या कि सतगुरु नानक देव सच्चे पातशाह जी दी गुरियाई दे उते ऐस वेले नौवें सतगुरु तेग बहादुर बैठे ने जेड़ा भी शरदा नू धारण करके उन्हां दे चरणां दी सरण दे विच पै जांदा है ओ उहदी सहायता करदे ने जदों भी कोई सहायता दी मंग करे। आकाशवाणी इस तरह दी हो रही है कल इथों तक कथा पहुंची सी अज इथों अगे मैं प्रारंभ करदा। निपत जोधपुर सेवक पयो बिनती पणत संग निज लियो। आकाशवाणी दे विचों आवाजा आया है कि जेड़ा जोधपुर दा राजा बिशन सिंह है वह सतगुरु तेग बहादुर दा सेवक बनया है ते उसने बेनती करके अपने नाल सतगुरां नूं लै के आंदा। तुमको तिस ते चिंता नहीं कुछ संसय न करो मन माही। पर ये भी आवाजा आया है कि तुहानूं उन्हां दे कोलों कोई चिंता करन दी लोड़ नहीं है अपने मन दे विच किसे भी प्रकार दा शंका तारण ना करो। तुम पी तिस की शरण सिधारो मिल कर अपनो काज सुधारो। आवाजा आया है कि जिस तरह बिशन सिंह सतगुरां दे चरणां दी सरण दे विच डिग्गया है उसे तरीके दे नाल तुसी भी सतगुरां दे चरणां दी सरण दे विच जा डिगो ते मिल के सतगुरां नूं अपने कार्ज नूं सवार लो। राज अटल नहीं मिटे तुम्हारो मेरो कहियो साच निर तारो। आवाजा आया है देवी दा कि तुहाडा जिहड़ा राज है वो कदे भी मिट नहीं सकेगा वो अटल रहेगा। ये जिहड़ी मेरी आखी हुई गल है इस नूं तुसीं सच्चा करके मनो। राजा राणी सब परिवार तू पी जाओ संग तिन तार। भाव के आवाजा आया है देवी दा कि तू ते तेरा पुत्र ते उहदी जिहड़ी घरवाली है राणी सारे दा सारा परिवार तुसी वी सतगुरां दे चरणां दे विच जाके मिलो। शरदा तर दर सोगे जबै सकल काज सिद्ध होवै तबै। शरदा नूं धारण करके जदों ही सारे तुसी सतगुरां दा दर्शन करोगे ते तुहाडे सारे कार्ज सिद्ध होणगे पूरे होणगे। श्री गुर कर कृपा सो कृपाले सगरे बिगण विनाशन वाले। आवाजा आया है ਕਿ ਜਿਹੜੇ ਸਤਿਗੁਰੂ ਜੀ ਸਾਰਿਆਂ ਹੀ ਬਿਗੜਾਂ ਦਾ ਨਾਸ ਕਰਨ ਵਾਲੇ ਨੇ, ਉਹ ਸਤਿਗੁਰੂ ਜੀ ਜ਼ਰੂਰ ਕਿਰਪਾਲੂ ਹੋ ਕੇ ਤੁਹਾਡੇ ਉੱਤੇ ਕਿਰਪਾ ਨੂੰ ਧਾਰਨ ਕਰਨਗੇ। ਨਿਪ ਜਨਨੀ ਦੇਵੀ ਤੇ ਸੁਣ ਕੇ ਬੰਧਨ ਕਰੀ ਬਾਕ ਸਭ ਮਨ ਕੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜੇ ਦੀ ਮਾਤਾ ਨੇ ਦੇਵੀ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਸੁਣਿਆ ਤੇ ਉਸਨੇ ਫਿਰ ਦੇਵੀ ਦੀਆਂ ਗੱਲਾਂ ਨੂੰ ਸੱਚਾ ਮੰਨ ਕੇ ਉੱਥੇ ਨਮਸਕਾਰ ਕੀਤੀ। ਉੱਠ ਕਰ ਮਹੀ ਪਾਲਕ ਢਿੱਗ ਆਈ, ਸਕਲ ਬਾਰਤਾ ਕੋ ਸਮਝਾਈ। ਉਥੋਂ ਉੱਠ ਕੇ ਰਾਜੇ ਦੀ ਮਾਂ ਰਾਜੇ ਦੇ ਕੋਲ ਆ ਗਈ ਹੈ ਤੇ ਫਿਰ ਉਸਨੇ ਆਪਣੇ ਪੁੱਤਰ ਨੂੰ ਸਾਰੀ ਵਾਰਤਾ ਸਮਝਾਈ। ਸ੍ਰੀ ਨਾਨਕ ਪਰਸ਼ੋਤਮ ਆਏ, ਸਰਬ ਦੇਸ਼ ਸਿੱਖੀ ਬਿਥ ਰਾਏ। ਆਪਣੇ ਪੁੱਤਰ ਨੂੰ ਕਹਿੰਦੀ ਹੈ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਜੋ ਕਿ ਪਰਸ਼ੋਤਮ ਨੇ ਉਹੀ ਆਏ ਹੋਏ ਨੇ ਜਿਨ੍ਹਾਂ ਨੇ ਸਾਰੇ ਦੇਸ਼ ਦੇ ਵਿੱਚ ਸਿੱਖੀ ਦਾ ਬਹੁਤ ਜ਼ਿਆਦਾ ਫੈਲਾ ਕੀਤਾ। ਜੀਤੇ ਸਿੱਧ ਬਾਤ ਕੋ ਕਰੇ, ਅਪਰੇ ਅਜ਼ਮਤੀ ਕੇ ਮਦ ਹਰੇ। ਭਾਵ ਕੇ ਮਾਤ ਲੋਕ ਦੇ ਵਿੱਚ ਆਣ ਕੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਬਾਤ ਕਰਕੇ ਸਿੱਧਾਂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕੀਤੀ। ਹੋਰ ਵੀ ਬਹੁਤ ਵੱਡੀਆਂ ਕਰਾਮਾਤਾਂ ਦਿਖਾ ਕੇ ਉਹਨਾਂ ਸਿੱਧਾਂ ਦੇ ਮਨ ਦੇ ਵਿੱਚ ਜਿਹੜਾ ਹੰਕਾਰ ਸੀ ਉਹਨੂੰ ਦੂਰ ਕੀਤਾ। ਜਿਨ ਕੀ ਸਮਤਾ ਕਰੀ ਨ ਕਾਹੂ, ਵਿਚਰੇ ਅਖਲ ਜਗਤ ਕੇ ਮਾਹੂ। ਜਿਹੜੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਬਰਾਬਰੀ ਕੋਈ ਕਰ ਨਹੀਂ ਸਕਿਆ, ਜਿਹੜੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਵਿਜੇ, ਬਹੁਤ ਉਹਨਾਂ ਨੇ ਭ੍ਰਮਣ ਕੀਤਾ। ਤਿਸ ਗਾਦੀ ਗੁਰ ਤੇਗ ਬਹਾਦਰ, ਬਿਸ਼ਨ ਸਿੰਘ ਕਰ ਬੇਨਤੀ ਸਾਦਰ। ਆਪਣੇ ਪੁੱਤਰ ਨੂੰ ਭਾਵ ਕੇ ਕਾਮਰੂ ਦੇਸ਼ ਦੇ ਰਾਜੇ ਨੂੰ ਉਹਦੀ ਮਾਂ ਕਹਿੰਦੀ ਹੈ ਕਿ ਉਸੇ ਹੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਦੇ ਉੱਤੇ ਇਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਨੇ ਤੇ ਰਾਜੇ ਬਿਸ਼ਨ ਸਿੰਘ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕੀਤੀ। ਆਪਣੇ ਸੰਗ ਤੈਨੂੰ ਕੋਈ ਆਨਾ, ਜਿਸ ਤੇ ਹਮਰੋ ਬਲ ਸਭ ਹਨਾ। ਆਪਣੀ ਸਹਾਇਤਾ ਦੇ ਵਾਸਤੇ ਰਾਜਾ ਬਿਸ਼ਨ ਸਿੰਘ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਇਆ ਹੈ, ਇਸੇ ਕਰਕੇ ਸਾਡੀਆਂ ਸ਼ਕਤੀਆਂ ਦਾ ਉਸ ਰਾਜੇ ਬਿਸ਼ਨ ਸਿੰਘ ਦੇ ਉੱਤੇ ਕੋਈ ਜ਼ੋਰ ਨਹੀਂ ਚੱਲਦਾ। ਤੈਨੂੰ ਬਸਤ੍ਰ ਸ਼ਸਤ੍ਰ ਮੰਗਵਾਏ, ਮਿਲਣ ਹੇਤ ਦੇਵੀ ਫੁਰ ਮਾਏ। ਤੇ ਜਿਹੜੀ ਤੂੰ ਗੱਲ ਕਹਿੰਦਾ ਹੈ ਰਾਤ ਵਾਲੇ ਸ਼ਸਤਰਾਂ ਤੇ ਬਸਤਰਾਂ ਦੀ, ਉਹ ਵੀ ਸਤਿਗੁਰਾਂ ਨੇ ਹੀ ਤੇਰੇ ਬਸਤਰ ਤੇ ਸ਼ਸਤਰ ਕਰਾਮਾਤ ਦੇ ਨਾਲ ਆਪਣੇ ਕੋਲ ਮੰਗਵਾਏ ਨੇ। ਮਿਲਣ ਹੇਤ ਦੇਵੀ ਫਰਮਾਏ। ਇਸ ਤੋਂ ਇਲਾਵਾ ਰਾਜੇ ਦੀ ਮਾਂ ਰਾਜੇ ਨੂੰ ਕਹਿੰਦੀ ਹੈ ਕਿ ਦੇਵੀ ਨੇ ਇਹ ਵੀ ਹੁਕਮ ਕੀਤਾ ਹੈ, ਇਹ ਵੀ ਫਰਮਾਨ ਕੀਤਾ ਹੈ ਕਿ ਅਸੀਂ ਜਾ ਕੇ ਉਹਨਾਂ ਦੇ ਨਾਲ ਮਿਲਾਪ ਕਰੀਏ। ਕਿਰਪਾ ਕਰੇਗੇ ਸ਼ਰਨੀ ਪਰੋ, ਅਵ ਚਲ ਰਾਜ ਆਪਣੋ ਕਰੋ। ਹੇ ਪੁੱਤਰ ਜੀ, ਦੇਵੀ ਨੇ ਆਖਿਆ ਕਿ ਤੁਹਾਡੇ ਤੇ ਸਤਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਜੇਕਰ ਤੁਸੀਂ ਉਹਨਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਜਾਓਗੇ। ਤੁਹਾਡਾ ਜਿਹੜਾ ਰਾਜ ਹੈ ਉਹ ਅਟਲ ਰਹੇਗਾ, ਇਸ ਤਰ੍ਹਾਂ ਤੁਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਆਪਣੇ ਰਾਜ ਨੂੰ ਅਟਲ ਕਰ ਲਓ। ਸੁਣਿਆ ਇਸ ਕਮਖਿਆ ਕੇਰੀ, ਤਿਆਰੀ ਕਰ ਮਹੀਪਾਲ ਕਨੇਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਮਰੂ ਦੇਸ਼ ਦੇ ਰਾਜੇ ਨੇ ਜਦੋਂ ਕਮਖਿਆ ਦੇਵੀ ਦੀ ਆਗਿਆ ਨੂੰ ਸੁਣਿਆ ਤੇ ਫਿਰ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਰਾਜੇ ਨੇ ਵੱਡੀ ਤਿਆਰੀ ਕੀਤੀ। ਸਕਲ ਕੁਟਾਂ ਬਸਾਂਗ ਨਿਜਲੀਨ, ਗਮਣਿਓ ਤਵ ਮਹੀਪਾਲ ਪ੍ਰਵੀਨ। ਆਪਣੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਰਾਜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਤਿਆਰ ਹੋਇਆ। ਪਹੁੰਚੋ ਬ੍ਰਹਮ ਪੁੱਤਰ ਤਟ ਜਾਈ, ਸੁੰਦਰ ਦਿੜ ਨੌਕਾ ਮੰਗਵਾਈ। ਆਪਣੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਰਾਜਾ ਦਰਿਆ ਦੇ ਕਿਨਾਰੇ ਦੇ ਉੱਤੇ ਪਹੁੰਚਿਆ ਹੈ, ਇੱਕ ਬਹੁਤ ਹੀ ਸੁੰਦਰ ਨੌਕਾ ਬੇੜੀ ਮੰਗਵਾਈ ਗਈ। ਭਇਓ ਅਰੂੜਨ ਜਲ ਪਰ ਚਲੀ, ਮਹੀਪਤ ਲਏ ਉਪਾਇਨ ਭਲੀ। ਉਸ ਬੇੜੀ ਦੇ ਉੱਤੇ ਸਾਰੇ ਸਵਾਰ ਹੋਏ ਨੇ। ਰਾਜੇ ਨੇ ਸਤਿਗੁਰਾਂ ਦੀ ਭੇਟਾ ਦੇ ਵਾਸਤੇ ਬਹੁਤ ਭੇਟਾਵਾਂ ਵੀ ਆਪਣੇ ਨਾਲ ਲਈਆਂ, ਪਰ ਯਾਦ ਰੱਖਣ ਦੀ ਲੋੜ ਹੈ ਕਿ ਦਰਿਆ ਦੇ ਦੂਸਰੇ ਕਿਨਾਰੇ ਦੇ ਉੱਤੇ ਰਾਜੇ ਬਿਸ਼ਨ ਸਿੰਘ ਦੀ ਪੂਰੀ ਜਿਹੜੀ ਫੌਜ ਹੈ ਉਹ ਤੈਨਾਤ ਸੀ। ਇਸ ਕਰਕੇ ਉਸ ਜਗ੍ਹਾ ਤੋਂ ਲੰਘਿਆ ਗਿਆ ਹੈ ਜਿੱਥੇ ਕਿ ਫੌਜ ਠਹਿਰੀ ਨਹੀਂ ਸੀ ਹੋਈ। ਭਾਵ ਕੇ ਸਾਹਮਣੇ ਫੌਜ ਸੀ, ਦਰਿਆ ਤੇ ਬਹੁਤ ਦੂਰ ਤੱਕ ਲੰਮਾ ਵਗਦਾ ਸੀ, ਪਰ ਉਸ ਜਗ੍ਹਾ ਤੋਂ ਦਰਿਆ ਨੂੰ ਪਾਰ ਕਰਨ ਦਾ ਯਤਨ ਕੀਤਾ ਜਿੱਥੋਂ ਕਿ ਫੌਜ ਨੂੰ ਪਤਾ ਨਾ ਲੱਗੇ। ਇਸ ਤਰ੍ਹਾਂ ਬੇੜੀ ਦੇ ਵਿੱਚ ਅਸਵਾਰ ਹੋ ਕੇ ਰਾਜਾ ਚੱਲਿਆ। ਦੇਵਸ ਬਤੀਤਿਓ ਉਤਰਤ ਪਾਰ, ਪਹੁੰਚਿਓ ਸੰਧਾ ਸਮੇਂ ਉਜਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਾ ਦਿਨ ਬਤੀਤ ਹੋ ਗਿਆ ਹੈ ਤੇ ਫਿਰ ਸ਼ਾਮਾਂ ਦੇ ਵੇਲੇ ਉਰਲੇ ਪਾਰ ਪਹੁੰਚਿਆ ਹੈ ਰਾਜਾ। ਉੱਚ ਦਮਦ ਮੇ ਗੁਰੂ ਬਿਰਾਜੇ, ਲਸ਼ਕਰ ਨਿਕਟ ਸੁਣਤ ਬਾਜੇ ਬਾਜੇ। ਉੱਚੇ ਦਮਦਮੇ ਦੇ ਉੱਤੇ, ਉੱਚੀ ਚੋਟੀ ਦੇ ਉੱਤੇ ਸਤਿਗੁਰੂ ਜੀ ਬਿਰਾਜਮਾਨ ਸਨ ਤੇ ਲਸ਼ਕਰ ਜਿਹੜਾ ਹੈ ਰਾਜੇ ਬਿਸ਼ਨ ਸਿੰਘ ਦਾ ਉਹ ਦੂਰੋਂ ਹੀ ਵਾਜੇ ਵਜਾ ਰਿਹਾ ਸੀ। ਭਾਵ ਕੇ ਪਤਾ ਲੱਗਾ ਕਾਮਰੂ ਦੇਸ਼ ਦੇ ਰਾਜੇ ਨੂੰ ਇਸ ਪਾਸੇ ਸਤਿਗੁਰਾਂ ਦਾ ਡੇਰਾ ਤੇ ਇੱਥੋਂ ਹਟ ਕੇ ਜਿਹੜੇ ਰਾਜੇ ਦੀ ਸੈਨਾ ਹੈ ਉਹ ਤੈਨਾਤ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਉੱਤਰ ਨਰੇਸ਼ਵਰ ਤਰੀ ਤੇ ਆਗੇ ਕਰੇ ਅਕੋਰ, ਨਗਰ ਚਰਨ ਤੇ ਗਮਨ ਕਰ ਸਭ ਕੁਟੰਬ ਕਰ ਜੋਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਨਾ ਤੇ ਰਾਜੇ ਬਿਸ਼ਨ ਸਿੰਘ ਨੂੰ ਕਾਮਰੂ ਦੇਸ਼ ਦੇ ਰਾਜੇ ਦੇ ਆਉਣ ਦਾ ਪਤਾ ਲੱਗਾ ਤੇ ਨਾ ਹੀ ਉਸ ਦੀ ਫੌਜ ਨੂੰ। ਕਾਮਰੂ ਦੇਸ਼ ਦਾ ਰਾਜਾ ਆਪਣੀ ਪੇਟਾ ਨੂੰ ਨਾਲ ਲੈ ਕੇ ਨੰਗੇ ਪੈਰਾਂ ਦੇ ਨਾਲ ਚੱਲ ਕੇ ਪਰਿਵਾਰ ਦੇ ਸਮੇਤ ਸਤਿਗੁਰਾਂ ਕੋਲ ਪਹੁੰਚੇ। ਸ਼ਰਦਾ ਕਰੇ ਭਾਉ ਉਰ ਤਾਰਾ, ਸਿਰ ਸਤਿਗੁਰ ਕੇ ਨਿਕਟ ਪਧਾਰਾ। ਸ਼ਰਧਾ ਨੂੰ ਤੇ ਪ੍ਰੇਮ ਨੂੰ ਧਾਰਨ ਕਰਦਾ ਹੋਇਆ ਕਾਮਰੂ ਦੇਸ਼ ਦਾ ਰਾਜਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਪਹੁੰਚੇ। ਸ਼ਰਨ ਸ਼ਰਨ ਕਰ ਪਰਿਉ ਅਗਾਰੀ, ਪਦ ਅਰਬਿੰਦ ਬੰਦਨਾ ਤਾਰੀ। ਹੇ ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਦੇ ਵਿੱਚ ਹਾਂ, ਹੇ ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਦੇ ਵਿੱਚ ਹਾਂ, ਇਸ ਤਰ੍ਹਾਂ ਕਹਿੰਦਾ ਹੋਇਆ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਜਾ ਡਿੱਗਾ। ਦੇਸ਼ ਕਾਮਰੂ ਕੋ ਮੈਂ ਰਾਜਾ, ਤੁਮ ਟਿਗ ਆਇਓ ਤਿਆਗ ਸਮਾਜਾ। ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਮੈਂ ਕਾਮਰੂ ਦੇਸ਼ ਦਾ ਰਾਜਾ ਹਾਂ, ਮੈਂ ਆਪਣੇ ਸਾਰੇ ਸਾਜੋ ਸਮਾਜ ਨੂੰ ਛੱਡ ਕੇ ਤੁਹਾਡੇ ਚਰਨਾਂ ਦੇ ਵਿੱਚ ਆਣ ਲੱਗਾ। ਹਿੰਦਣ ਕੇ ਅਲੰਬ ਤੁਮ ਆਹੋ, ਦਾਸਣ ਬ੍ਰਿੰਦ ਸਹਾਇਕ ਰਹੋ। ਕਹਿੰਦਾ ਕਿ ਤੁਸੀਂ ਸਾਰਿਆਂ ਹਿੰਦੂਆਂ ਦਾ ਆਸਰਾ ਰੂਪ ਹੋ, ਆਪਣੇ ਦਾਸਾਂ ਦੀ ਤੁਸੀਂ ਹਮੇਸ਼ਾ ਸਹਾਇਤਾ ਕਰਦੇ। ਦੇਵੀ ਕੀ ਆਇਸ ਕੇ ਸਾਥ, ਆਏ ਸ਼ਰਨ ਤਿਹਾਰੀ ਨਾਥ। ਰਾਜਾ ਕਹਿੰਦਾ ਕਿ ਦੇਵੀ ਦੇ ਹੁਕਮ ਨੂੰ ਪਾ ਕੇ ਅਸੀਂ ਸਾਰੇ ਦੇ ਸਾਰੇ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹੇ ਮਾਲਕ ਜੀ ਪਹੁੰਚੇ। ਜਿਉ ਪਾਵੈ ਤਿਉ ਕੀ ਜੈ ਅਬੈ, ਤੁਮ ਆਗਿਆ ਅਨੁਸਾਰੀ ਸਬੈ। ਕਾਮਰੂ ਦੇਸ਼ ਦਾ ਰਾਜਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਹੁਣ ਜਿਵੇਂ ਤੁਹਾਡਾ ਜੀ ਕਰਦਾ ਹੈ ਉਸੇ ਤਰ੍ਹਾਂ ਕਰੋ, ਕਿਉਂਕਿ ਮੈਂ ਤੇ ਮੇਰੀ ਸਾਰੀ ਪ੍ਰਜਾ ਤੁਹਾਡੀ ਆਗਿਆ ਦੇ ਅਨੁਸਾਰ। ਤਉ ਏਕ ਸੁਣੀਐ ਗੁਰ ਸਵਾਮੀ, ਸਭ ਵਿਦ ਸਮਰਥ ਅੰਤਰ ਜਾਮੀ। ਰਾਜੇ ਨੇ ਬੇਨਤੀ ਕੀਤੀ ਹੈ ਕਿ ਭਾਵੇਂ ਮੈਂ ਤੁਹਾਡੀ ਆਗਿਆ ਦੇ ਅਨੁਸਾਰ ਹਾਂ, ਪਰ ਸੱਚੇ ਪਾਤਸ਼ਾਹ ਇੱਕ ਗੱਲ ਸਵਾਮੀ ਜੀ ਮੇਰੀ ਸੁਣੋ, ਭਾਵੇਂ ਕਿ ਤੁਸੀਂ ਹਰ ਇੱਕ ਪ੍ਰਕਾਰ ਦੇ ਨਾਲ ਸਮਰੱਥ ਹੋ ਤੇ ਅੰਤਰਯਾਮੀ। ਕਹਿੰਦਾ ਹਮ ਹਿੰਦੂ ਗੁਰ ਕੇ ਸਿੱਖ ਹੈ, ਸਗਰੋ ਦੇਸ਼ ਮਾਣ ਤੋਂ ਰਹਿ। ਕਹਿੰਦਾ ਕਿ ਅਸੀਂ ਹਿੰਦੂ ਹਾਂ ਤੇ ਗੁਰੂ ਦੇ ਸਿੱਖ ਹਾਂ, ਭਾਵ ਕਿ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ। ਇਸ ਤੋਂ ਇਲਾਵਾ ਸਾਡਾ ਜਿਹੜਾ ਸਾਰਾ ਦੇਸ਼ ਹੈ ਉਹ ਵੀ ਹਿੰਦੂ ਹੈ, ਭਾਵ ਕਿ ਹਿੰਦੂ ਧਰਮ ਨੂੰ ਮੰਨਣ ਵਾਲੇ।
ਅਬ ਤੁਰ ਕੇ ਸ਼ਰ ਕੇ ਬਸ ਮਾਹੀ,
गेरो हमें जोगता नहीं। ते हुण तुसी उस राजे दी सहायता दे वास्ते आए हो जेड़े राजे बिशन सिंह नूं तुरकां दे बादशाह ने साडे देश नूं फतेह करन दे वास्ते कल्या है। हुण तुसी तुरकां दे वस दे विच सानूं हिंदुआं नूं पाउणा चाहुंदे हो, इह सच्चे पातशाह लगदा कि तुहाडे वास्ते योग गल नहीं। उचित सहायक होवन हमरे, हिंदू सब अलंब है तुमरे। कामरू देश दा राजा कहिंदा कि मैनूं इस गल दे विच कोई कठिनाई नहीं है कि तुसी राजे बिशन सिंह दी सहायता कीती है, पर सच्चे पातशाह इस गल दे विच कठिनाई है कि ओ राजा औरंगजेब दे हुक्म दे नाल आया है, इस करके तुहानूं ते हिंदू जान के ओहदी वी सहायता करनी चाहीदी है, पर मेरी सहायता ज्यादा वधेरे करनी चाहीदी है क्योंकि मैं तुहाडे अनुसार होके चलना है, ते जे राजे बिशन सिंह दी जित होवेगी ते फिर राजा बिशन सिंह सानू तुरकां दे पैरें पाएगा। सुन बिनती गुर भए कृपाल, ले दस्तार आप कर नाल। कामरू देश दे राजे दियां बेनतियां नूं सतगुरु तेग बहादुर सच्चे पातशाह जी ने सुनिया ते फिर कृपालू सतगुरु जी ने दस्तार हथ दे नाल फड़ी। निपके सीस तरी जिस काला, जागे जिसके भाग बिसाला। पिछे इस तरह का बिरतांत आया है कि राजे की पगड़ी, राजे का खंजर ते होर जिहड़ा पोशाका सी, इन्हां सारिया चीजां नूं सतगुरां ने अपने कोल मंगवा लिया सी। उही जिहड़ी राजे की पग सतगुरां ने मंगवाई सी, उसे पग नूं सतगुरां ने अपने हस्त कमलां दे नाल चुक के राजे दे सिर दे उत्ते रख दिता। जागे जिसके भाग विसाल, भाव कवि जी लिखते ने कि उस राजे दे ते भाग जाग पै। मोह परम के जटत कपाट, छुटक गए पायो रे ठाठ। वड्डे परम दे ते मोह दे जेड़े वड्डे वड्डे कपाट सन, ओ सारे दे सारे टुट गए, होर दा होर ही ठाठ बाठ हो गया। पुन दुपट्टा सुंदर तेह दयो, करुणा तार निहाल सो कियो। इस तों बाद सतगुरु तेग बहादुर जी ने एक दुपट्टा सिरोपे दे रूप दे विच दया नूं तारण करके कामरू देश दे राजे नूं बख्श दिता। खंजर शस्त्र नहीं एक दीन, श्री प्रभ निज टिग राखण कीन। ग्रंथाकार भाई संतोख सिंह जी लिखते ने होर सारियां चीजां राजे नूं वापस कर दित्तियां, एक जिहड़ा उहदा शस्त्र हथियार खंजर सी ਉਹ ਸਤਿਗੁਰਾਂ ਨੇ ਨਹੀਂ ਦਿੱਤਾ, ਉਹਨੂੰ ਸਤਿਗੁਰਾਂ ਨੇ ਆਪਣੇ ਕੋਲ ਰੱਖ ਲਏ। ਭੋ ਭੂਪਤ ਤੁਮ ਭਾਖਿਓ ਜੈਸੇ, ਹਮ ਪੀ ਕਰਿਓ ਚਹਿਤ ਹੈ ਤੈਸੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਹੇ ਰਾਜਾ, ਜਿਸ ਤਰ੍ਹਾਂ ਦੀਆਂ ਤੂੰ ਗੱਲਾਂ ਆਖੀਆਂ ਨੇ ਮੈਂ ਵੀ ਉਸੇ ਤਰੀਕੇ ਦੇ ਨਾਲ ਕਰਨਾ ਚਾਹੁੰਦਾ ਹਾਂ, ਪਰ ਤੇਰੇ ਮਨ ਦੇ ਵਿੱਚ ਇੱਕ ਭਰਮ ਹੈ ਕਿ ਮੈਂ ਤੁਹਾਨੂੰ ਤੁਰਕਾਂ ਦੇ ਪੈਰਾਂ ਦੇ ਵਿੱਚ ਡੇਗਾਂਗਾ, ਇਸ ਤਰ੍ਹਾਂ ਨਹੀਂ ਹੋਵੇਗਾ। ਕੋਈ ਨ ਚਿੰਤਾ ਚਿਤ ਮੈਂ ਕਰੀਏ, ਹਮਰੇ ਬਾਕਣ ਕੇ ਅਨੁਸਰੀਏ। ਸਤਿਗੁਰੂ ਜੀ ਰਾਜੇ ਨੂੰ ਕਹਿੰਦੇ ਨੇ ਕਿ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਚਿੰਤਾ ਨੂੰ ਤੂੰ ਧਾਰਨ ਨਾ ਕਰ, ਜਿਸ ਤਰ੍ਹਾਂ ਮੈਂ ਕਹਿੰਦਾ ਹਾਂ ਬਸ ਮੇਰੇ ਹੁਕਮਾਂ ਦੇ ਅਨੁਸਾਰ ਚੱਲ। ਦੋ ਦਿਸ਼ ਜੈਸੇ ਹੋਏ ਸੁਖੈਨ, ਦੇਸ਼ ਵਿਖੇ ਜਿਸ ਤੇ ਤੋਹੇ ਪੈਨ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਉਹ ਕੰਮ ਕਰਾਂਗਾ ਜਿਹੜਾ ਕੰਮ ਕਰਨ ਦੇ ਨਾਲ ਦੋਵਾਂ ਪਾਸਿਆਂ ਤੋਂ ਸੌਖਿਆਈ ਹੋਵੇਗੀ। ਦੇਸ਼ ਵਿਖੇ ਜਿਸ ਤੇ ਤੁਮ ਭੈਣ, ਭਾਵ ਕਿ ਆਪਣੇ ਦੇਸ਼ ਦੇ ਵਿੱਚ ਤੈਨੂੰ ਕਿਸੇ ਦਾ ਵੀ ਡਰ ਪੈ ਨਹੀਂ ਹੋਵੇਗਾ। ਕਰਾ ਮਾਤ ਦੀਰਘ ਕੋ ਦੇਖ, ਸ਼ਰਧਾ ਧਾਰਤ ਹਰਖ ਵਸ਼ੇਖ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਵੱਡੀ ਕਰਾਮਾਤ ਨੂੰ ਦੇਖ ਕੇ ਸ਼ਰਧਾ ਨੂੰ ਧਾਰਨ ਕੀਤਾ ਕਾਮਰੂ ਦੇਸ਼ ਦੇ ਰਾਜੇ ਨੇ। ਹਾਥ ਜੋਰਪੁਰ ਬਿਨਤੀ ਕਹਿ, ਹਿੰਦੂ ਧਰਮ ਹਮਾਰੋ ਹੈ। ਹੱਥ ਜੋੜ ਕੇ ਕਾਮਰੂ ਦੇਸ਼ ਦਾ ਰਾਜਾ ਕਹਿੰਦਾ ਕਿ ਸੱਚੇ ਪਾਤਸ਼ਾਹ ਸਾਡਾ ਤੇ ਹਿੰਦੂ ਧਰਮ ਹੈ।
ਕਰੋ ਸਹਾਇ ਦਾਸ ਕੀ ਐਸੇ,
نہیں ترک کو دیکھیں کیسے. کہندا سچے پاتشاہ اپنے داس دی پاو کے میری تسی ایسی سہایتا کرو کہ میں کسے بھی ترک دے کدے متھے نہ لگا. جمن سانگتے ہان ترم بولن ملن سپرش یا ترم. کہندا سچے پاتشاہ ترکاں دے نال ملاپ کرن دے نال ترم دی ہانی ہندی ہے. جے کر انہاں دے نال بولیا جاوے انہاں نوں ملیا جاوے جا اس تو علاوہ شریر دا سپرش کیتا جاوے تے ہندو ترم میں سمجھدا ہاں کہ مک جاندا. گور کی آگیا ترم ہمارے ہرن پرن پرب کرنے ہارے. کہندا ہے کہ سچے پاتشاہ تہاڈی آگیا مننا یہ میرا سارے تو وڈا ترم ہے. ہرن پرن پربھو کرنے ہارے کیونکہ سچے پاتشاہ دنیا نو ساجن والے تے دنیا دا وناش کرن والے یہ تسے ہی ہو. آئے ستر کے شور کی جوئے ہم تے نہیں مناو سوئے. اس کر کے کامرو دیش دا راجہ کہندا ہے کہ میں بار بار تواڈے چرنا دے وچے یہی بینتی کردا ہے کہ سچے پاتشاہ ایک کرپا کرو کہ ترکاں دے بادشاہ دی جڑی آن ہے نا وہ ساڈے تو نہ مناؤ. اے کارج پرب بڑو ہمارو اپر کہو جم ہے انوسارو. کامرو دیش دا راجہ کہندا ہے کہ جڑا کم ہے پربھو جی سارے تو وڈا ہے اپر کہو جم ہے انسارے ہور جمے بھی سدگرو جی کہو گے وہ میں تواڈے حکم دے انسار کراں گا. سات گور کرپا تار تب کہیو ہم تم کریں جی میں تم چاہیو. جدو کامرو دیش دے راجے نے سدگران دے چرنا دے وچ اس طرح دیا بینتیاں کیتیاں تے سدگرو جی کہندے نے راجا تم چنتا نہ کر جویں تیرا دل چاہندا ہے اسی اویں ہی کراں گے. بشن سے گتر ماتم راجا ہم پروسے ساجو کاجا. سدگرو جی کہندے نے کہ راجا بشن سنگھ وڈا ترماتما راجا ہے ساڈے پروسے نوں تارن کر کے انہیں اس کام نوں آرمبھیا. ہردے سرل چھل رنچک نہیں چلے ابے ہم آئس ماہی. سدگرو جی کہندے نے کہ بشن سنگھ دا ہردا بڑا سرل ہے او دے من دے وچ کسے بھی پرکار دا رنچ پر بھی کپٹ نہیں ہے تے ساڈے حکم دے وچ ہی او ہمیشہ چلیا ہے تے آن والے سمے دے وچ بھی چلے گا. تس سو ملو سند کر لیجے اپنو کاج سدھارن کیجے. کامرو دیش دے راجے نو سدگرو جی کہندے نے کہ ہے راجا تو راجے بشن سنگھ دے نال سندھی کر لے ملاب کر لے اس طرح کرن دے نال تواڈے دوواں پاسیاں دے کارج سور جان گے. نہیں ترک سو میلا ہوئے ہرکت رہو پرس پر دوئے. سدگرو تیگ بہادر جی کہندے نے کہ میں تینوں بھروسہ دواؤندا ہاں کہ تیرا کدے بھی بادشاہ ترک دے نال ملاپ نہیں ہوئے گا تسی پرس پر ایک دوجے نوں ملو گے تے سکھ پاؤ. سن کر کہیو گرو گت دین راور کو ہم مانیو بین. ہاتھ جوڑ کے کامرو دیش دے راجے نے آکھیا کہ اے سدگرو سچے پاتشاہ جی اے موکش دے داتے میں تواڈے حکم نوں مندا ہاں. تو ایک بنتی سن لیجے لشکر میں بہت ترک جنی جے. تواڈا حکم مینوں پروان ہے پر سچے پاتشاہ میں راجے بشن سنگھ دے نال تے ملاپ کراں گا سندھی کراں گا پر مینوں اس طرح دا پتہ لگا ہے کہ راجے دی سینا دے وچ بہت سارے ترک نے مسلمان نے. تینوں نہیر آن ہمارے اور نہیں ملے آئے اس پارے. سچے پاتشاہ ساڈی اے آن ہے پاو کے اسی اس طرح मन दे विच धारण कीती है कि कदे भी किसे तुरक दे मथे नहीं लगना। इस करके जिन्ने भी सेना दे विच तुरक ने उन्हां दे नाल मैं मिलाप नहीं करांगा। इस तों इलावा अपने इलाके नूं छड के दरिया तों पार होके भी मैं राजे नूं नहीं मिलांगा। मैं उस पासे ही राजे दे नाल मिलाप करांगा। इस तों इलावा राजे दे किसे भी जरनैल तुरक दे नाल मिलाप नहीं करांगा। ब्रह्म पुत्र के पार जे आवो पावन चरण अपने पावो। कामरू देश दा राजा सतगुरां दे चरणां दे विच बेनती करदा है। इस करके सच्चे पातशाह इस ब्रह्म पुत्र दरिया तों कृपा करके तुसी पार आवो, पाव के मेरे देश दे विच आवो। इस तरह उत्थे आउण दे नाल इक ते मिलाप दोवां राजां दा हो जावेगा ते दूसरा तुहाडे पवित्र चरण मेरे देश दे विच पैणगे, जिदे नाल मेरा इलाका पावन पवित्र हो जाएगा। देश पुनीत करो तुम आए सागरे नर शुभ दर्शन पाए। इस करके सच्चे पातशाह अपने पवित्र चरणां नूं मेरे इलाके दे विच आण के तुसी मेरे इलाके नूं पवित्र करो। इस तों इलावा उत्थों दे रहण वाले जिन्ने भी मेरी प्रजा दे लोक ने ओ सारे तुहाडा दर्शन करनगे। होए कृतार्थ देहि उपायन शीश स्पर्श रावर पायन। सारे दे सारे तुहाडे पवित्र चरणां दे नाल अपने सिरां दा स्पर्श करनगे ते तुहाडा दर्शन करके निहाल होणगे ते भेटावां वी अर्पण ओ अपनी श्रद्धा दे नाल तुहानू कर सकणगे। बिशन सिंह को ले कर साथ आवो देश तिसी गुर नाथ। इस करके राजा कहिंदा है कि सच्चे पातशाह बिशन सिंह नूं अपने नाल लैके तुसी कृपा करके हे स्वामी जी मेरे देश दे विच आओ। तह दोनों को करो मिलाप दोहे दुश्मन कहे जो आप। उथे आण के सच्चे पातशाह तुसी साडा दोवां राजां दा मिलाप करवाओ। दोवां पासियों तों जो भी तुहाडा हुक्म होवेगा ओ सानू दोवां राजां नूं मनन दे योग होवेगा। सत गुर कहियो इसी बिद होए तेरे बिपर कर ना कोए। जदों कामरू देश दे राजे ने इस तरह दी बेनती कीती ते फिर सतगुरु जी ने हुक्म कीता, कहिंदे ने हे राजा इसे तरह होवेगा जिस तरह तू आख्या है, तेरे विरुद्ध वाली कोई भी गल असी नहीं करांगे। जब को आण शरण तैं परियो हम चह दोनों को पल करियो। सतगुरु जी कहिंदे ने कि जदों दा तू साडी शरण दे विच आण के पिया है उदों तों लैके मैं यही सोच रहा हां कि तुहाडा भला ही होवे। सादर गुरु दयो सिर पाए बंधन कर गमण्यो तब राए। सत्कार दे नाल कवि जी लिखदे ने कि होर भी बहुत सारा वड्डा सिरोपा सतगुरां ने कामरू देश दे राजे नूं दित्ता ते फिर नमस्कार करके ते आग्या पा के राजा चलिया गया। निसमै नौका पर चढ़ गयो प्राप्त पवन अपने पयो। हुण शामा दे वेले सतगुरां दे कोल पहुंचिया सी ते बचन बिलास करदिया होया रात हो गई। फिर रात दे वेले जिथों लंघिया सी उथों ही नौका दे उत्ते चढ़ के ओ अपने देश दे विच वापस परत गया। भई प्रात निज दास पठायो बिशन सिंह को निकट बुलायो। जदों ही सवेर होई ते सतगुरां ने अपने दास नूं भेजिया ते राजे बिशन सिंह नूं अपने कोल बुला लिया। कीन बंदना बैठो पास पणत बिना मैं हूं तुम दास। राजा बिशन सिंह सतगुरां दे कोल पहुंचिया है, आण के नमस्कार कीती है ते बेनती कीती है कि सच्चे पातशाह दसो की हुक्म है, मैं तुहाडा दास हां। श्री गुर तेग बहादुर सारो बीतियो बिरतांत बताए उदारो। उस वेले सतगुरु तेग बहादुर सच्चे पातशाह जी ने रात वाला सारा जिहड़ा बिरतांत सी कामरू देश दे मिलन वाला ओ सारा राजे बिशन सिंह नूं सुना दिता। विजय पई तेरी सब रीत ਜਿਨ ਕੋ ਸਕਿਓ ਨ ਕੋ ਜੀਤ। ਰਾਜੇ ਬਿਸ਼ਨ ਸਿੰਘ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਦੇਖ ਰਾਜਾ, ਤੇਰੀ ਵਿਜੈ ਹੋ ਗਈ ਹੈ, ਤੇਰੀ ਜਿੱਤ ਹੋ ਗਈ ਹੈ। ਜਿਹੜੇ ਦੇਸ਼ ਨੂੰ ਅੱਜ ਤੱਕ ਕੋਈ ਜਿੱਤ ਨਹੀਂ ਸਕਿਆ, ਤੂੰ ਉਹਦੇ ਤੇ ਜਿੱਤ ਦੀ ਪ੍ਰਾਪਤੀ ਕਰ ਲਈ। ਸੋ ਤੁਝ ਮਿਲੇ ਉਪਾਇਨ ਦੇ, ਮੰਤਰਣ ਬਲ ਸੋ ਬਸ ਨਹੀਂ ਹੋਇ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਨਾਲ ਕਾਮਰੂ ਦੇਸ਼ ਦਾ ਰਾਜਾ ਮਿਲਾਪ ਕਰੇਗਾ, ਆਪਣੇ ਵੱਲੋਂ ਤੈਨੂੰ ਨਜ਼ਰਾਨੇ ਰੂਪ ਦੇ ਵਿੱਚ ਭੇਟਾ ਵੀ ਦੇਵੇਗਾ। ਮੰਤਰਣ ਬਲ ਜੋ ਬਸ ਨਹੀਂ ਹੈ ਹੈ, ਭਾਵ ਕੇ ਮੰਤਰਾਂ ਦੇ ਬਲ ਦੇ ਨਾਲ ਉਹਨਾਂ ਦੇ ਅਸੀਂ ਵਸ ਨਹੀਂ ਪਏ।
ਰਾਜਪੂਤ ਲਿਓ ਸੰਗ ਹਜ਼ਾਰ, ਬਲੀ ਤੁਰੰਗਣ ਕੇ ਅਸਵਾਰ।
ਸਤਿਗੁਰੂ ਤੇਗ ਬਹਾਦਰ ਜੀ ਰਾਜੇ ਬਿਸ਼ਨ ਸਿੰਘ ਨੂੰ ਕਹਿੰਦੇ ਨੇ, ਹਜ਼ਾਰ ਰਾਜਪੂਤ ਆਪਣੇ ਨਾਲ ਲੈ, ਜਿਹੜੇ ਕਿ ਬਲੀ ਘੋੜਿਆਂ ਦੇ ਉੱਤੇ ਅਸਵਾਰ ਹੋਣ।
ਆਜ ਕਰੋ ਤਿਆਰੀ ਸਭ ਭਾਂਤ, ਤਰੀਅਨ ਚੜੋ ਹੋਤ ਹੀ ਪ੍ਰਾਤ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਤੂੰ ਜਾਣਾ ਹੈ ਮੇਰੇ ਨਾਲ, ਇਸ ਤੋਂ ਇਲਾਵਾ ਤੇਰੇ ਸਾਥੀ ਹਜ਼ਾਰ ਰਾਜਪੂਤ ਤੇਰੇ ਨਾਲ ਜਾਣਗੇ। ਅੱਜ ਦਾ ਦਿਨ ਤੂੰ ਸਾਰੀ ਤਿਆਰੀ ਕਰ, ਤੇ ਸਵੇਰ ਹੋਣ ਦੇ ਨਾਲ ਹੀ ਬੇੜੀਆਂ ਦੇ ਉੱਤੇ ਸਵਾਰ ਹੋ ਕੇ ਅਸੀਂ ਦਰਿਆ ਤੋਂ ਪਾਰ ਲੰਘਾਂਗੇ।
ਸੁਣ ਨਿਪ ਕੇ ਆਨੰਦ ਵੱਡ ਪਾਇਓ, ਜਨ ਨਵ ਨਿਧਣ ਕੋ ਹਰ ਲਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਦੇ ਇਸ ਤਰ੍ਹਾਂ ਦੇ ਸੁਖਮਈ ਬਚਨ ਰਾਜੇ ਬਿਸ਼ਨ ਸਿੰਘ ਨੇ ਸੁਣੇ, ਤੇ ਕਵੀ ਜੀ ਲਿਖਦੇ ਨੇ ਕਿ ਬਹੁਤ ਹੀ ਜ਼ਿਆਦਾ ਆਨੰਦ ਪੈਦਾ ਹੋਇਆ, ਇੰਨਾ ਖੁਸ਼ ਹੋਇਆ ਕਿ ਜਿਵੇਂ ਕਿਸੇ ਨੂੰ ਅਚਾਨਕ ਹੀ ਨੌ ਨਿਧੀਆਂ ਪ੍ਰਾਪਤ ਹੋ ਜਾਣ।
ਬਾਰੰਬਾਰ ਬੰਧਨਾ ਠਾਨਤ, ਹੇ ਪ੍ਰਭ ਨਿਜ ਜੀਵਨ ਅਬ ਜਾਨਤ।
ਬਾਰ ਬਾਰ ਰਾਜੇ ਬਿਸ਼ਨ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਚੋਕੇ ਨਮਸਕਾਰਾਂ ਕੀਤੀਆਂ ਨੇ, ਤੇ ਅਰਜਾਂ ਕਰਦਾ, ਹੇ ਪ੍ਰਭੂ ਜੀ, ਹੁਣ ਮੇਰੀ ਜੀਵਨ ਦੇ ਵਿੱਚ ਆਸ਼ਾ ਬੱਝ ਗਈ।
ਪ੍ਰਾਣ ਦਾਨ ਮੋ ਕੋ ਤੁਮ ਦੀਨਸ, ਸਗਰੇ ਕਾਜ ਸੁਧਾਰਨ ਕੀਨਸ।
ਹੇ ਸੱਚੇ ਪਾਤਸ਼ਾਹ, ਮੇਰਿਆਂ ਸਾਰਿਆਂ ਕੰਮਾਂ ਨੂੰ ਤੁਸੀਂ ਸਵਾਰ ਦਿੱਤਾ ਹੈ। ਜੇਕਰ ਯੁੱਧ ਲੜਿਆ ਜਾਂਦਾ ਤੇ ਫਿਰ ਸ਼ੰਕਾ ਸੀ ਕਿ ਮੇਰੇ ਪ੍ਰਾਣ ਬਚਦੇ ਜਾਂ ਨਾ ਬਚਦੇ, ਭਾਵ ਕਿ ਜੇਕਰ ਯੁੱਧ ਲੜਿਆ ਜਾਂਦਾ ਤੇ ਮੈਂ ਮਾਰਿਆ ਜਾ ਸਕਦਾ ਸੀ। ਇਸ ਕਰਕੇ ਸੱਚੇ ਪਾਤਸ਼ਾਹ, ਹੁਣ ਤੁਸੀਂ ਐਸੀ ਵਿਧੀ ਸੌਖੀ ਦੱਸ ਦਿੱਤੀ ਹੈ ਕਿ ਮੈਨੂੰ ਆਪਣੇ ਜੀਵਨ ਦੇ ਵਿੱਚ ਆਸ਼ਾ ਦਿਖਾਈ ਦਿੰਦੀ।
ਇਤਿਆਦਿਕ ਕਹਿ ਬਿਨੈ ਬਡਾਈ, ਸਿਵਰ ਜਾਏ ਤਿਆਰੀ ਕਰਵਾਈ।
ਇਸ ਤਰ੍ਹਾਂ ਦੀਆਂ ਵਡਿਆਈਆਂ ਦੇ ਬਚਨ ਕਹਿੰਦਾ ਹੋਇਆ ਆਗਿਆ ਲੈ ਕੇ ਆਪਣੀ ਸੈਨਾ ਦੇ ਵਿੱਚ ਜਾ ਪਹੁੰਚਿਆ, ਤੇ ਜਾ ਕੇ ਫਿਰ ਸਾਰੀ ਤਿਆਰੀ ਕਰਵਾਈ।
ਰਾਜਪੂਤ ਪਟ ਏਕ ਹਜ਼ਾਰੇ, ਬੀਨ ਬੀਨ ਕੀਨਸ ਸਭ ਨਿਆਰੇ।
ਇੱਕ ਹਜ਼ਾਰ ਦੀ ਗਿਣਤੀ ਦੇ ਵਿੱਚ ਆਪਣੇ ਰਾਜਪੂਤ ਸ਼ਸਤਰਧਾਰੀ ਯੋਧਿਆਂ ਨੂੰ ਉਹਨੇ ਚੁਣ ਚੁਣ ਕੇ ਸਾਰਿਆਂ ਤੋਂ ਵੱਖਰਾ ਕੀਤਾ।
ਸ਼ਸਤਰ ਬਸਤਰ ਸ਼ੁਭ ਧਾਰਨ ਹਾਰੇ, ਕਹੇ ਹੋਏ ਰੂੜੋ ਹੋ ਸਕਾਰੇ।
ਇੱਕ ਹਜ਼ਾਰ ਰਾਜਪੂਤ ਸ਼ਸਤਰਧਾਰੀ ਯੋਧਿਆਂ ਨੂੰ ਬਿਸ਼ਨ ਸਿੰਘ ਨੇ ਚੁਣਿਆ, ਤੇ ਉਹਨਾਂ ਨੂੰ ਹੁਕਮ ਕੀਤਾ ਹੈ ਕਿ ਸਵੇਰ ਹੋਣ ਦੇ ਨਾਲ ਹੀ ਤੁਸੀਂ ਸਾਰਿਆਂ ਨੇ ਮੇਰੇ ਨਾਲ ਚੱਲਣਾ ਹੈ, ਸ਼ਸਤਰਾਂ ਤੇ ਵਸਤਰਾਂ ਨੂੰ ਸੁੰਦਰ ਸਜਾ ਕੇ।
ਨਿਸਾ ਬਿਖੇ ਤਿਆਰੀ ਕਰ ਸੋਇਓ, ਵੱਡੀ ਪੋਰੀ ਉੱਠ ਕਾਰਜ ਜੋਇਓ।
ਰਾਤ ਦੇ ਵੇਲੇ ਸਾਰੀ ਤਿਆਰ ਨੂੰ ਮੁਕੰਮਲ ਕੀਤਾ ਗਿਆ, ਤੇ ਫਿਰ ਸਵੇਰ ਹੋਣ ਦੇ ਨਾਲ ਹੀ ਰਾਜਾ ਉੱਠਿਆ।
ਕਰ ਸ਼ਨਾਨ ਪਟ ਆਯੁਧ ਧਾਰੇ, ਮਿਲ ਸਤਿਗੁਰ ਕੋ ਕੀਨਸ ਤਿਆਰੇ।
ਰਾਜੇ ਨੇ ਵੀ ਇਸ਼ਨਾਨ ਪਾਣੀ ਕੀਤਾ, ਤੇ ਜਿਨ੍ਹਾਂ ਨੂੰ ਤਿਆਰ ਕੀਤਾ ਹੈ ਉਹਨਾਂ ਨੇ ਵੀ ਤਿਆਰੀ ਨੂੰ ਕੀਤਾ ਹੈ।
ਸਾਰਿਆਂ ਨੇ ਸ਼ਸਤਰਾਂ ਤੇ ਵਸਤਰਾਂ ਨੂੰ ਸਜਾਇਆ, ਤੇ ਫਿਰ ਸਾਰੇ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਤਿਆਰ ਹੋਏ। ਸੇਵਕਾ ਪਰ ਨਿਪ ਕੇ ਸੰਗ ਚਾਲੇ, ਚੜ ਤਰੀਅਨ ਪਰ ਨੀਰ ਬਿਸਾਲੇ।
ਫਿਰ ਸਾਰੇ ਦੇ ਸਾਰੇ ਇਕੱਠੇ ਹੋ ਕੇ ਕੁਝ ਪਾਲਕੀਆਂ ਦੇ ਵਿੱਚ ਤੇ ਕੁਝ ਦੂਸਰੇ ਤਰੀਕੇ ਦੇ ਨਾਲ ਬੇੜੀਆਂ ਦੇ ਵਿੱਚ ਅਸਵਾਰ ਹੋਏ ਨੇ, ਤੇ ਦਰਿਆ ਦੇ ਪਾਣੀ ਨੂੰ ਤਰਿਆ ਗਏ।
ਪਹੁੰਚੇ ਪਾਰ ਜਾਏ ਕਰ ਜਬੇ, ਸੁਣਿਓ ਕਾਮਰੂ ਪਤ ਨੇ ਤਬੇ।
ਜਦੋਂ ਸਾਰੇ ਦੇ ਸਾਰੇ ਮਿਲ ਕੇ ਸਤਿਗੁਰਾਂ ਦੇ ਨਾਲ ਉਸ ਦੇਸ਼ ਦੇ ਰਾਜੇ ਦੀ ਹੱਦ ਦੇ ਵਿੱਚ ਪਹੁੰਚੇ ਤੇ ਅੱਗੋਂ ਕਾਮਰੂ ਦੇਸ਼ ਦੇ ਰਾਜੇ ਨੇ ਸੁਣਿਆ ਕਿ ਸਾਰੇ ਆ ਰਹੇ ਨੇ।
ਕੁਛ ਤਰੰਗ ਯਾਰ ਬਸਤਰ ਵਿਸਾਲੇ, ਦਰਬ ਲਾਇਓ ਕੇ ਤਕ ਸੰਗ ਚਾਲੇ।
ਸਤਕਾਰ ਦੇ ਵਾਸਤੇ ਉਹਨੇ ਬਹੁਤੇ ਸਾਰੇ ਆਪਣੇ ਘੋੜਿਆਂ ਨੂੰ ਤੇ ਵਡਮੁੱਲੇ ਕੱਪੜਿਆਂ ਨੂੰ ਭੇਜਿਆ ਹੈ।
ਦਰਬ ਲਾਇਓ ਕੇਤਕ ਸੰਗ ਜਾਲੇ, ਇਸ ਤੋਂ ਇਲਾਵਾ ਬਹੁਤੀ ਮਾਇਆ ਨਾ ਲੈ ਕੇ ਆਪਣੇ ਸਾਥੀਆਂ ਦੇ ਨਾਲ ਕਾਮਰੂ ਦੇਸ਼ ਦਾ ਰਾਜਾ ਅੱਗੇ ਵਧੇ।
ਅਪਰਿ ਉਪਾਇ ਨੇ ਆਛੀ ਕੇਈ, ਉਪਜੈ ਤਿਸੀ ਦੇਸ਼ ਮੈਂ ਜੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਇਲਾਵਾ ਉਹਨੇ ਉਹ ਭੇਟਾਵਾਂ ਨੂੰ ਆਪਣੇ ਨਾਲ ਲਿਆ ਹੈ ਜਿਹੜੀਆਂ ਕਿ ਸਿਰਫ ਉਸੇ ਦੇਸ਼ ਦੇ ਵਿੱਚ ਪੈਦਾ ਹੁੰਦੀਆਂ ਸਨ।
ਆਏ ਮਿਲਿਓ ਭੂਪਤ ਕੇ ਸਾਥ, ਦੋਹਣ ਬੀਚ ਬੈਠੇ ਗੁਰਨਾਥ।
ਫਿਰ ਕਾਮਰੂ ਦੇਸ਼ ਦਾ ਰਾਜਾ ਰਾਜੇ ਬਿਸ਼ਨ ਸਿੰਘ ਨੂੰ ਆਣ ਕੇ ਮਿਲਿਆ ਹੈ। ਦੋਹਾਂ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਜੀ ਬੈਠੇ ਸਨ।
ਲੈਣ ਦੇਣ ਜੇਤਕ ਮਨ ਪਾਇਓ, ਸ੍ਰੀ ਪ੍ਰਭ ਦੋਨੋ ਤੇ ਕਰਵਾਇਓ।
ਲੈਣ ਤੇ ਦੇਣ ਦਾ ਜਿੰਨਾ ਵੀ ਇੱਕ ਦੂਜੇ ਪਾਸਿਓ ਕੰਮ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਵਿੱਚ ਹੋ ਕੇ ਉਹ ਕੰਮ ਨੂੰ ਨੇਪਰੇ ਚੜਵਾਇਆ।
ਭਈ ਮਿੱਤਰਤਾ ਆਪਸ ਮਾਹੀ, ਬਾਦਿਓ ਪ੍ਰੇਮ ਰਸ ਯੁਰ ਹਰ ਖਾਹੀ।
ਦੋਵਾਂ ਰਾਜਿਆਂ ਦੇ ਵਿੱਚ ਮਿੱਤਰਤਾ ਹੋ ਗਈ ਤੇ ਪ੍ਰੇਮ ਦਾ ਰਸ ਦੋਵਾਂ ਦੇ ਹਿਰਦਿਆਂ ਦੇ ਵਿੱਚ ਵਧਿਆ।
ਆਪਸ ਮੈਂ ਪਲਟੀ ਦਸਤਾਰ, ਮਿਲੇ ਅੰਕ ਪਰ ਪੂਜਾ ਪਸਾਰ।
ਫਿਰ ਦੋਵਾਂ ਹੀ ਰਾਜਿਆਂ ਨੇ ਆਪਣੀਆਂ ਦਸਤਾਰਾਂ ਨੂੰ ਪਾਵ ਕੇ ਆਪਣੀਆਂ ਪੱਗਾਂ ਨੂੰ ਬਦਲਿਆ ਹੈ। ਕਾਮਰੂ ਦੇਸ਼ ਦੇ ਰਾਜੇ ਦੀ ਪੱਗ ਬਿਸ਼ਨ ਸਿੰਘ ਨੇ ਧਾਰਨ ਕੀਤੀ ਤੇ ਬਿਸ਼ਨ ਸਿੰਘ ਦੀ ਪੱਗ ਕਾਮਰੂ ਦੇਸ਼ ਦੇ ਰਾਜੇ ਨੇ ਧਾਰਨ ਕੀਤੀ। ਇਸ ਤਰ੍ਹਾਂ ਮੰਨੋ ਕਿ ਪੱਗ ਵੱਟ ਭਰਾ ਬਣ ਗਏ ਨੇ ਤੇ ਫਿਰ ਇੱਕ ਦੂਜੇ ਨੂੰ ਜੱਫੀ ਦੇ ਵਿੱਚ ਰਿਹਾ ਆਪਣੀਆਂ ਬਾਹਾਂ ਨੂੰ ਪਸਾਰ ਕੇ।
ਪਣਤ ਪਰਸ ਪਰ ਮਦਰੇ ਬੈਨ, ਹਰਖਤ ਪਿਖਤ ਸਮੁਖ ਕਰ ਨੈਣ।
ਦੋਵੇਂ ਜੱਫੀ ਪਾ ਕੇ ਮਿਲੇ ਨੇ ਤੇ ਫਿਰ ਇੱਕ ਦੂਜੇ ਦੇ ਨਾਲ ਪਰਸਪਰ ਮਿੱਠੀਆਂ ਗੱਲਾਂ ਕੀਤੀਆਂ, ਇੱਕ ਦੂਜੇ ਨੂੰ ਵੇਖ ਕੇ ਦੋਵੇਂ ਪ੍ਰਸੰਨ ਹੋ ਰਹੇ ਨੇ।
ਦੇਸ਼ ਕਾਮਰੂ ਕੇਰ ਨਰੇਸ਼, ਸਤਗੁਰ ਸੋ ਕਹਿ ਬਿਨੈ ਵਿਸ਼ੇਸ਼।
ਉਸ ਵੇਲੇ ਕਾਮਰੂ ਦੇਸ਼ ਦੇ ਰਾਜੇ ਨੇ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ।
ਕਹਿੰਦਾ ਜੀ, ਕੋ ਇੱਕ ਚਿੰਨ ਆਪ ਅਬ ਦੀਜੈ, ਹਮ ਪਰ ਕਰਨਾ ਧਾਰ ਪ੍ਰਸਿੱਜੈ।
ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ, ਕੋਈ ਨਾ ਕੋਈ ਚਿੰਨ ਆਪਣਾ ਤੁਸੀਂ ਮੈਨੂੰ ਬਖਸ਼ਿਸ਼ ਕਰੋ, ਨਿਸ਼ਾਨੀ ਦੇ ਰੂਪ ਦੇ ਵਿੱਚ ਮੇਰੇ ਤੇ ਦਇਆ ਨੂੰ ਧਾਰਨ ਕਰੋ।
ਪੱਗ ਕੀ ਪਨਹੀ ਕਹਿ ਹਮ ਦੇਹੋ, ਸਕਲ ਦੇਸ਼ ਪੂਜੋ ਗਏ ਹੋ।
ਕਾਮਰੂ ਦੇਸ਼ ਦਾ ਰਾਜਾ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ, ਜੇਕਰ ਤੁਹਾਡੀ ਰਜ਼ਾ ਹੋਵੇ ਤੇ ਤੁਸੀਂ ਆਪਣੇ ਚਰਨਾਂ ਦਾ ਜੋੜਾ ਮੈਨੂੰ ਬਖਸ਼ ਦਿਓ, ਸਾਰਾ ਦੇਸ਼ ਤੁਹਾਡੇ ਚਰਨਾਂ ਦੇ ਜੋੜੇ ਨੂੰ ਪੂਜਦਾ ਰਹੇਗਾ।
ਅਪਰ ਵਸਤ ਕਹਿ ਦੇਹੋ ਇਸ ਦੇਸ਼, ਜਿਸ ਤੇ ਸ਼ਰਧਾ ਧਰੈ ਵਿਸ਼ੇਸ਼।
ਕਹਿੰਦਾ ਪਹਿਲੀ ਤੇ ਗੱਲ ਇਹ ਹੈ ਕਿ ਜੇਕਰ ਤੁਸੀਂ ਰਾਜੀ ਹੋ ਤੇ ਆਪਣੇ ਚਰਨਾਂ ਦਾ ਜੋੜਾ ਦੇ ਦਿਓ, ਪਰ ਜੇਕਰ ਚਰਨਾਂ ਦਾ ਜੋੜਾ ਤੁਸੀਂ ਨਹੀਂ ਦੇਣਾ ਚਾਹੁੰਦੇ ਤੇ ਸੱਚੇ ਪਾਤਸ਼ਾਹ ਕੋਈ ਹੋਰ ਚੀਜ਼ ਨਿਸ਼ਾਨੀ ਦੇ ਰੂਪ ਦੇ ਵਿੱਚ ਸਾਨੂੰ ਦੇ ਦਿਓ, ਅਸੀਂ ਉਹਦੀ ਹਮੇਸ਼ਾ ਸ਼ਰਧਾ ਨੂੰ ਧਾਰਨ ਕਰਕੇ ਪੂਜਾ ਕਰਾਂਗੇ।
ਇਮ ਰਾਜਾ ਕੋ ਪ੍ਰੇਮ ਪਰੇਖਾ, ਕਿਰਪਾ ਦ੍ਰਿਸ਼ਟ ਤੇ ਤਿਸ ਕੋ ਦੇਖਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕਾਮਰੂ ਦੇਸ਼ ਦੇ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਰਾਜੇ ਦੇ ਪ੍ਰੇਮ ਨੂੰ ਪਰਖਿਆ ਤੇ ਮਿਹਰ ਦੀ ਨਜ਼ਰ ਦੇ ਨਾਲ ਸਤਿਗੁਰਾਂ ਨੇ ਫਿਰ ਰਾਜੇ ਨੂੰ ਤੱਕਿਆ।
ਸ੍ਰੀ ਗੁਰ ਆਪਣੋ ਤਨਖ ਸੰਭਾਰਾ, ਤਰਕਸ਼ ਤੇਕ ਬਾਣ ਨਿਕਾਰਾ।
ਉਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਤਨਸ਼ ਨੂੰ ਸਾਂਭਿਆ ਹੈ ਤੇ ਫਿਰ ਉਸ ਤਨਸ਼ ਦੇ ਵਿੱਚ ਇੱਕ ਬਹੁਤ ਤਿੱਖਾ ਤੀਰ ਜੜਿਆ।
ਤਰਕੈ ਜੇਹ ਕਾਣ ਲਗ ਤਾਨ, ਦੇਖਿਓ ਸਨਮੁਖ ਬਿਟਪ ਨਿਸ਼ਾਨਾ।
ਸਤਿਗੁਰਾਂ ਨੇ ਆਪਣੇ ਤਨਸ਼ ਦੇ ਵਿੱਚ ਇੱਕ ਤੀਰ ਨੂੰ ਰੱਖਿਆ ਹੈ ਤੇ ਫਿਰ ਤਨਸ਼ ਦੀ ਡੋਰ ਨੂੰ ਪੂਰਾ ਜ਼ੋਰ ਦੇ ਨਾਲ ਕੰਨ ਦੇ ਤੱਕ ਖਿੱਚਿਆ ਤੇ ਲਾਗੇ ਹੀ ਇੱਕ ਬਹੁਤ ਵੱਡਾ ਰੁੱਖ ਸੀ। ਸਤਿਗੁਰਾਂ ਨੇ ਉਸ ਰੁੱਖ ਦੇ ਨਿਸ਼ਾਨੇ ਨੂੰ ਤੱਕਿਆ।
ਤਿਸ ਕੋ ਤਾਕ ਤਨਖ ਤੇ ਤਿਆਗਿਓ, ਵੱਡੋ ਬੇਗ ਤੇ ਤਰਵਰ ਲਾਗਿਓ।
ਉਸ ਰੁੱਖ ਦਾ ਨਿਸ਼ਾਨਾ ਤੱਕ ਕੇ ਫਿਰ ਸਤਿਗੁਰਾਂ ਨੇ ਆਪਣੇ ਤਨਸ਼ ਦੇ ਵਿੱਚੋਂ ਤੀਰ ਨੂੰ ਚਲਾਇਆ ਹੈ ਤੇ ਬੜੇ ਤਿੱਖੇ ਵੇਗ ਦੇ ਨਾਲ ਉਹ ਛੱਡਿਆ ਹੋਇਆ ਤੀਰ ਉਸ ਰੁੱਖ ਦੇ ਵਿੱਚ ਜਾ ਖੁਭਿਆ।
ਭਲਕਾ ਭਈ ਪਾਰੀਮ ਗਯੋ, ਦੋਹ ਦਿਸ਼ ਤਨਕ ਤਨਕ ਦਿਖ ਪਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੀਰ ਦੀ ਜਿਹੜੀ ਅਗਲੀ ਮੁਖੀ ਸੀ ਉਹ ਰੁੱਖ ਤੋਂ ਦੂਸਰੇ ਪਾਰ ਨਿਕਲ ਗਈ ਹੈ ਤੇ ਉਹਦਾ ਜਿਹੜਾ ਤੀਰ ਦਾ ਪਿਛਲਾ ਪਾਸਾ ਸੀ ਉਹ ਪਿੱਛੇ ਹੀ ਰਹਿ ਗਿਆ। ਇਸ ਤਰੀਕੇ ਦੇ ਨਾਲ ਥੋੜਾ ਥੋੜਾ ਤੀਰ ਦੋਵਾਂ ਪਾਸਿਆਂ ਤੋਂ ਦਿਖਾਈ ਦਿੰਦਾ ਹੈ ਰੁੱਖ ਦੇ ਵਿੱਚ ਗੱਡਿਆ ਹੋਇਆ। ਅਗਲੇ ਪਾਸੇ ਤੀਰ ਦੀ ਮੁਖੀ ਦਿਸਦੀ ਹੈ ਤੇ ਪਿਛਲੇ ਪਾਸੇ ਉਹ ਤੀਰ ਥੋੜਾ ਜਿਹਾ ਦਿਖਾਈ ਦਿੰਦਾ ਹੈ, ਭਾਵ ਕਿ ਦੋਵਾਂ ਪਾਸਿਆਂ ਤੋਂ ਥੋੜਾ ਥੋੜਾ ਤੀਰ ਗੱਡਿਆ ਹੋਇਆ ਦਿਸਦਾ ਹੈ।
ਸਤਿਗੁਰ ਕਹਿਓ ਚਿੰਨ ਇਹ ਥਾਨ, ਪੂਜੈ ਸਗਰ ਸ਼ਰਧਾ ਠਾਨ।
ਸਤਿਗੁਰੂ ਤੇਗ ਬਹਾਦਰ ਜੀ ਨੇ ਹੁਕਮ ਕੀਤਾ ਕਿ ਇਸ ਤੀਰ ਨੂੰ ਹੀ ਮੇਰਾ ਤੂੰ ਚਿੰਨ ਸਮਝ, ਮੇਰੀ ਨਿਸ਼ਾਨੀ ਸਮਝ, ਜੋ ਕੁਝ ਜੁੱਤੀ ਦੇ ਨਾਲ ਕਰਨਾ ਹੈ ਉਹ ਤੂੰ ਇਹਦੇ ਨਾਲ ਕਰਿਆ ਕਰ।
ਬਿਗਣ ਦੇਸ਼ ਮੈਂ ਜੇ ਹੋਏ ਜਾਵੇ, ਇਸ ਕੋ ਮਾਨੋ ਤੁਰਤ ਮਿਟਾਵੇ।
ਸਤਿਗੁਰਾਂ ਨੇ ਨਾਲ ਹੀ ਵਰਦਾਨ ਵੀ ਦਿੱਤਾ ਕਿ ਕਦੇ ਵੀ ਤੇਰੇ ਦੇਸ਼ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵਿਪਤਾ ਪੈ ਜਾਵੇ ਤੂੰ ਇਸੇ ਜਗ੍ਹਾ ਦੇ ਉੱਤੇ ਆਣ ਕੇ ਮਿੰਨਤ ਕਰੀ, ਮਨੌਤ ਮੰਗੀ, ਤੇਰੀ ਜਿਹੜੀ ਮਨ ਦੀ ਕਾਮਨਾ ਹੈ ਉਹ ਪੂਰੀ ਹੋਵੇਗੀ।
ਜੋ ਬਾਂਛ ਹੈ ਫਲ ਕਿਸ ਬਿਧ ਕੋਏ, ਇਸ ਪੂਜੇ ਸੋ ਪ੍ਰਾਪਤ ਹੋਏ।
ਸਤਿਗੁਰੂ ਜੀ ਇਹ ਵੀ ਕਹਿੰਦੇ ਨੇ ਕਿ ਜਿਹੜਾ ਵੀ ਕੋਈ ਆਪਣੇ ਮਨ ਦੀ ਮੁਰਾਦ ਨੂੰ ਪਾਉਣਾ ਚਾਹੇਗਾ ਉਹ ਜੇਕਰ ਇੱਥੇ ਆਣ ਕੇ ਪੂਜਾ ਕਰੇਗਾ ਤੇ ਉਹਦੇ ਮਨ ਦੀ ਮੁਰਾਦ ਪੂਰੀ ਹੋਵੇਗੀ।
ਦਿਵਸੇ ਆਜ ਕੇ ਕੀਜੈ ਮੇਲਾ, ਸਕਲ ਦੇਸ਼ ਨਰ ਕਰੋ ਸਕੇਲਾ।
ਇਸ ਤੋਂ ਇਲਾਵਾ ਸਤਿਗੁਰੂ ਤੇਗ ਬਹਾਦਰ ਨੇ ਆਖਿਆ ਕਿ ਅੱਜ ਦਾ ਦਿਨ ਜਦੋਂ ਵੀ ਆਵੇ ਤੇ ਸਾਲ ਦੇ ਵਿੱਚ ਅੱਜ ਦੇ ਦਿਨ ਇੱਥੇ ਮੇਲਾ ਕਰਿਆ ਕਰੇ, ਆਪਣੀ ਸਾਰੀ ਪ੍ਰਜਾ ਨੂੰ ਬੁਲਾ ਕੇ।
ਮਾਨੋ ਮਹਾ ਮਹਾਤਮ ਪਾਵੋ, ਧੂਪ ਦੇਪ ਨੈਵੇਦ ਚੜਾਵੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡੇ ਮਹਾਤਮ ਨੂੰ ਜਾਣ ਕੇ ਇਸ ਜਗ੍ਹਾ ਨੂੰ ਮੰਨਿਓ, ਧੂਫ ਦੀਵੇ ਇਸ ਤੋਂ ਇਲਾਵਾ ਪ੍ਰਸ਼ਾਦ ਵੀ ਚੜਾਇਓ।
ਸੁਣ ਸ਼ਰਧਾ ਤਰ ਭੂਪਤ ਠਾਨੀ, ਬਿਪਰ ਬਿਠਾਰਿਓ ਕਰ ਇਸ ਥਾਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਮਰੂ ਦੇਸ਼ ਦੇ ਰਾਜੇ ਨੇ ਸ਼ਰਧਾ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਬਚਨ ਨੂੰ ਮੰਨਿਆ ਤੇ ਉਸੇ ਦਿਨ ਤੋਂ ਉਥੇ ਇੱਕ ਪੰਡਿਤ ਨੂੰ ਬਿਠਾ ਦਿੱਤਾ, ਪੁਜਾਰੀ ਬਣਾ ਕੇ ਕਿ ਇੱਥੇ ਤੂੰ ਪੂਜਾ ਕਰਨੀ।
ਨਿਤ ਪੰਚਾਮ੍ਰਿਤ ਕੋ ਕਰਵਾਏ, ਆਨੇ ਤਾਂ ਦੇਹ ਬਰ ਤਾਏ।
ਇਸ ਤੋਂ ਬਾਅਦ ਫਿਰ ਉੱਥੇ ਬਹੁਤ ਸਾਰਾ ਕੜਾਹ ਪ੍ਰਸ਼ਾਦ ਤਿਆਰ ਕਰਕੇ ਲਿਆਂਦਾ ਜਾਂਦਾ ਤੇ ਫਿਰ ਵਰਤਾ ਦਿੱਤਾ ਜਾਂਦਾ।
ਸਰਬ ਭਾਂਤ ਕੀ ਪੂਜ ਕਰਾਏ, ਮਨ ਬਾਂਛਤ ਤਹਿ ਤੇ ਫਲ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਲੰਮਾ ਸਮਾਂ ਫਿਰ ਇਸੇ ਤਰੀਕੇ ਦੇ ਨਾਲ ਉਸ ਜਗ੍ਹਾ ਦੀ ਪੂਜਾ ਹੁੰਦੀ ਰਹੀ, ਜੋ ਵੀ ਕਿਸੇ ਨੇ ਮਨ ਦੇ ਵਿੱਚ ਸੁਖਣਾ ਸੁਖੀ ਉਸ ਦੀ ਉਸ ਨੂੰ ਪ੍ਰਾਪਤੀ ਹੋਈ।
ਇਮ ਸਤ ਗੁਰ ਨਿਪ ਦੋ ਮਿਲਾਏ, ਸਭ ਕੇ ਸੁਣ ਤਿਉ ਬਾਕ ਅਲਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਦੋਵਾਂ ਰਾਜਾਂ ਦਾ ਮਿਲਾਪ ਸਤਿਗੁਰੂ ਤੇਗ ਬਹਾਦਰ ਜੀ ਨੇ ਕਰਵਾਇਆ ਤੇ ਫਿਰ ਸਾਰਿਆਂ ਨੂੰ ਸੁਣਾ ਕੇ ਸਤਿਗੁਰਾਂ ਨੇ ਬਚਨ ਕੀਤੇ।
ਕਹਿੰਦੇ ਨੇ ਤੁਮ ਦੋਨੋ ਭੂਪਤ ਬੁੱਧਵੰਤੇ, ਹਮ ਤੇ ਸੁਣੋ ਬਾਕ ਹਿਤਵੰਤੇ।
ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਦੋਵੇਂ ਹੀ ਰਾਜੇ ਬੜੇ ਬੁੱਧੀ ਵਾਲੇ ਹੋ ਤੇ ਹਿੱਤ ਨਾਲ ਸਾਡੇ ਬਚਨਾਂ ਨੂੰ ਸੁਣੋ।
ਇਹ ਖੰਜਰ ਹਮ ਗਾਡੈ ਅਵਨੀ, ਬਸਦੀ ਤਾਂ ਬਸਾਵੇ ਰਵਨੀ।
ਸਤਿਗੁਰੂ ਜੀ ਕਹਿੰਦੇ ਨੇ ਕਿਹਾ ਜਿਹੜਾ ਮੈਂ ਆਪਣੇ ਹੱਥ ਦੇ ਵਿੱਚ ਖੰਜਰ ਫੜਿਆ ਹੋਇਆ ਮੈਂ ਹੁਣੇ ਹੀ ਇਸ ਨੂੰ ਧਰਤੀ ਦੇ ਵਿੱਚ ਗੱਡ ਦਿਆਂਗਾ।
ਬਸਦੀ ਤਾਂ ਬਸਾਵੇ ਰਵਨੀ,
ਕਹਿਣ ਤੋਂ ਭਾਵ ਹੈ ਕਿ ਸੁੰਦਰ ਉਹ ਜਗ੍ਹਾ ਹਮੇਸ਼ਾ ਵਸਦੀ ਰਹੇਗੀ।
ਹੱਦ ਕਰ ਦੁਹਰਾਜਣ ਕੇਰੀ, ਰਹਿ ਪਤ ਸ਼ਾਹੀ ਸੈਨ ਕ। ਅਨੇਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜ਼ਮੀਨ ਦੇ ਵਿੱਚ ਇਸ ਖੰਜਰ ਨੂੰ ਗੱਡ ਕੇ ਮੈਂ ਦੋਵਾਂ ਰਾਜਾਂ ਦੀ ਹੱਦ ਬਰਕਰਾਰ ਕਰ ਦਿਆਂਗਾ। ਯਾਦ ਰੱਖਣ ਦੀ ਲੋੜ ਹੈ ਕਿ ਉਹੀ ਖੰਜਰ ਹੈ ਜਿਹੜਾ ਕਿ ਕਾਮਰੂ ਦੇਸ਼ ਦੇ ਰਾਜਾ ਦਾ ਸੀ, ਜਿਹਨੂੰ ਸਤਿਗੁਰੂ ਜੀ ਗੱਡਣ ਦੀ ਗੱਲ ਕਰ ਰਹੇ ਨੇ।
ਇਤੇ ਰਹੇ ਨਾ ਆਗੇ ਜਾਵੇ, ਨਹੀਂ ਵਿਰੋਧ ਕੋ ਬਹੁਰ ਉਠਾਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਹੱਦ ਦੇ ਇੱਕ ਪਾਸੇ ਕਾਮਰੂ ਦੇਸ਼ ਦਾ ਰਾਜਾ ਰਹੇਗਾ ਤੇ ਦੂਸਰੇ ਦੇ ਨਾਲ ਉਹ ਕਦੇ ਵਿਰੋਧ ਨਹੀਂ ਕਰੇਗਾ।
ਪਤਸ਼ਾਹਤ ਕੀ ਚੌਂਕੀ ਰਹੇ, ਤਹ ਹਮ ਗ੍ਰਾਮ ਵਸਾਵੇ ਚਾਹੇ।
ਦੂਸਰੇ ਪਾਸੇ ਬਾਦਸ਼ਾਹ ਦੀ ਚੌਂਕੀ ਰਵੇਗੀ ਭਾਵ ਕੇ ਔਰੰਗਜ਼ੇਬ ਦੀ, ਤਹ ਹਮ ਗ੍ਰਾਮ ਵਸਾਵੇ ਚਾਹੇ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਇੱਥੇ ਇੱਕ ਪਿੰਡ ਵੀ ਵਸਾਵਾਂਗੇ।
ਗ੍ਰਾਮ ਬਸਾਵੇ ਹੱਦ ਕੇਤ, ਸੁਣਨਿਪ ਦੋਨੋ ਹਰਖ ਸਮੇਤ।
ਸਤਿਗੁਰੂ ਜੀ ਕਹਿੰਦੇ ਨੇ ਨਾਲੇ ਖੰਜਰ ਨੂੰ ਗੱਡਾਂਗੇ ਤੇ ਨਾਲੇ ਇੱਕ ਪਿੰਡ ਬਣਾਵਾਂਗੇ ਜਿਹੜਾ ਪਿੰਡ ਦੋਵਾਂ ਰਾਜਾਂ ਦੀ ਹੱਦ ਦੇ ਵਿਚਕਾਰ ਹੋਵੇਗਾ। ਦੋਵਾਂ ਰਾਜਿਆਂ ਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ ਤੇ ਬੜੇ ਖੁਸ਼ ਹੋਏ।
ਆਪੋ ਆਪਣੇ ਕਰ ਮਿਰ ਜਾਦਾ, ਦੋਹ ਦਿਸ਼ ਰਹਿ ਧਰੇ ਅਹੀ ਲਾਦਾ।
ਆਪੋ ਆਪਣੀ ਮਰਜ਼ਾਦਾ ਨੂੰ ਦੋਵਾਂ ਪਾਸਿਆਂ ਦੇ ਰਾਜੇ ਪੂਰੇ ਕਰ ਸਕਦੇ ਨੇ। ਦੋਵਾਂ ਦਿਸ਼ਾ ਦੇ ਵਿੱਚ ਅਹਿਲਾਦ ਖੁਸ਼ੀ ਹੋਵੇਗੀ।
ਗੁਰ ਕੋ ਬਾਕ ਮਾਣ ਕਰ ਨੀਕ, ਆਦਰ ਕਰਿਓ ਬਿਸ਼ਨ ਸਿੰਘ ਜੀਕ।
ਉਸ ਵੇਲੇ ਦੋਵਾਂ ਰਾਜਿਆਂ ਨੇ ਸਤਿਗੁਰਾਂ ਦੇ ਬਚਨਾਂ ਨੂੰ ਮੰਨਿਆ ਤੇ ਫਿਰ ਆਦਰ ਕੀਤਾ ਰਾਜੇ ਬਿਸ਼ਨ ਸਿੰਘ ਦਾ, ਉਸ ਕਾਮਰੂ ਦੇਸ਼ ਦੇ ਰਾਜੇ ਨੇ।
ਕੰਚਨ ਬਸਤ ਤੁਰੰਗਮ ਦੀਨੇ, ਦੇ ਕਰ ਤਨ ਸਨਮਾਨਤ ਕੀਨੇ।
ਕਾਮਰੂ ਦੇਸ਼ ਦੇ ਰਾਜੇ ਨੇ ਸੋਹਣੇ ਵਸਤਰ ਦਿੱਤੇ ਨੇ, ਘੋੜੇ ਦਿੱਤੇ ਨੇ, ਇਸ ਤੋਂ ਇਲਾਵਾ ਸੋਨਾ ਵੀ ਪ੍ਰਦਾਨ ਕਰਕੇ ਬਿਸ਼ਨ ਸਿੰਘ ਨੂੰ ਸਨਮਾਨਿਤ ਕੀਤਾ।
ਲੇ ਕਰ ਬਿਦਾ ਭਏ ਚਲ ਆਏ, ਚੜ ਨੌਕਾ ਨਦ ਤੇ ਉਤਰ ਆਏ।
ਫੇਰ ਵਿਦਾਇਗੀ ਕਾਮਰੂ ਦੇਸ਼ ਦੇ ਰਾਜੇ ਤੋਂ ਲੈ ਕੇ ਸਮੇਤ ਰਾਜੇ ਬਿਸ਼ਨ ਸਿੰਘ ਦੇ ਸਤਿਗੁਰੂ ਜੀ ਨੌਕਾ ਦੀ ਸਵਾਰੀ ਕਰਕੇ ਉਰਲੇ ਪਾਸੇ ਆ ਗਏ।
ਆਵਤ ਵਿਜੈ ਨਿਸ਼ਾਨ ਬਜਾਯੋ, ਤੋਪ ਤੁਪਕ ਸ਼ਲਖੈ ਛਡਵਾਯੋ।
ਜਦੋਂ ਹੀ ਦਰਿਆ ਤੋਂ ਉਰਲੇ ਪਾਸੇ ਪਹੁੰਚੇ ਨੇ, ਉਸੇ ਵੇਲੇ ਰਾਜੇ ਨੇ ਜਿੱਤ ਦਾ ਜਿਹੜਾ ਤੌਂਸਾ ਹੈ ਉਹਨੂੰ ਵਜਾਉਣ ਦਾ ਹੁਕਮ ਕੀਤਾ ਹੈ। ਉਸ ਵੇਲੇ ਜਿੱਤ ਦਾ ਨਗਾਰਾ ਖੜਕਾਇਆ ਗਿਆ। ਇਸ ਤੋਂ ਇਲਾਵਾ ਬਹੁਤੀਆਂ ਤੋਪਾਂ ਤੇ ਬੰਦੂਕਾਂ ਦੀਆਂ ਸ਼ਲਖਾਂ ਨੂੰ ਉਸ ਵੇਲੇ ਛੱਡਿਆ ਗਿਆ।
ਲਿਖਿਓ ਫਤਿਹ ਨਾਮਾ ਤਤਕਾਲ, ਦਿੱਲੀ ਪਠਿਓ ਬੇਗ ਕੇ ਨਾਲ।
ਉਸੇ ਵੇਲੇ ਰਾਜੇ ਬਿਸ਼ਨ ਸਿੰਘ ਨੇ ਇੱਕ ਫਤਿਹ ਨਾਮਾ ਚਿੱਠੀ ਲਿਖੀ ਹੈ, ਭਾਵ ਕਿ ਅਸੀਂ ਜਿੱਤ ਗਏ ਹਾਂ। ਉਹ ਚਿੱਠੀ ਭੇਜੀ ਗਈ ਦਿੱਲੀ ਦੇ ਵਿੱਚ ਔਰੰਗਜ਼ੇਬ ਦੇ ਕੋਲ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸ੍ਰੀ ਸਤਿਗੁਰ ਨਦ ਤੇ ਉਤਰ ਆਏ, ਦਮਦਮੇ ਥਾਨ ਧਰਮਸਾਲ ਸੁੰਦਰ ਰਚੀ, ਮਿਲੇ ਸਿੱਖ ਗਣ ਆਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਦਰਿਆ ਤੋਂ ਉਰਲੇ ਪਾਸੇ ਪਹੁੰਚੇ ਨੇ ਆਪਣੀ ਨਿੱਜੀ ਜਗ੍ਹਾ ਦੇ ਉੱਤੇ, ਉਸ ਦਮਦਮੇ ਦੇ ਉੱਤੇ। ਫਿਰ ਬਹੁਤਿਆਂ ਸਾਰਿਆਂ ਸਿੱਖਾਂ ਦਾ ਇਕੱਠ ਕਰਕੇ ਉਸ ਜਗ੍ਹਾ ਦੇ ਉੱਤੇ ਇੱਕ ਬਹੁਤ ਸੁੰਦਰ ਧਰਮਸ਼ਾਲਾ ਬਣਵਾਈ ਗਈ।
ਜਹ ਤੋ ਬਣ ਕੋ ਬ੍ਰਿਛ ਟਿਕਾਯੋ, ਏਕ ਗ੍ਰਾਮ ਕੋ ਤਹਾਂ ਬਸਾਯੋ।
ਇਸ ਤੋਂ ਬਾਅਦ ਉਹ ਜਿਹੜੀ ਜਾਦੂ ਵਾਲੀ ਧੋਬਣ ਸੀ, ਜਿੱਥੇ ਰੁੱਖ ਦੇ ਸਮੇਤ ਉਸ ਨੂੰ ਬੈਠਣ ਦਾ ਹੁਕਮ ਕੀਤਾ ਸੀ, ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਇੱਕ ਪਿੰਡ ਵਸਾਇਆ।
ਅਪਰ ਥਾਨ ਖੰਜਰ ਜੋ ਲਹਿਓ, ਅਵਨੀ ਬਿਖੈ ਗਾਂਢ ਸੋ ਦਇਓ।
ਇਸ ਤੋਂ ਇਲਾਵਾ ਹੋਰ ਉਸ ਜਗ੍ਹਾ ਦੀ ਪਛਾਣ ਕਰਕੇ ਜਿੱਥੇ ਕਿ ਦੋਵਾਂ ਰਾਜਾਂ ਦੀ ਹੱਦ ਬਣਾਉਣੀ ਹੈ, ਸਤਿਗੁਰਾਂ ਨੇ ਧਰਤੀ ਦੇ ਵਿੱਚ ਉਸ ਖੰਜਰ ਨੂੰ ਗੱਡ ਦਿੱਤਾ।
ਤਹਿਕ ਗ੍ਰਾਮ ਵਸਾਇਓ ਭਾਰੀ, ਖੰਜਰ ਤਾਕੋ ਨਾਮ ਉਚਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਜਗ੍ਹਾ ਦੇ ਉੱਤੇ ਇੱਕ ਬਹੁਤ ਵੱਡਾ ਪਿੰਡ ਵਸਾਇਆ, ਜਿਸ ਪਿੰਡ ਦਾ ਨਾਮ ਸਤਿਗੁਰਾਂ ਨੇ ਖੰਜਰ ਰੱਖਿਆ।
ਪਾਤਸ਼ਾਹ ਕੀ ਕੇਤਕ ਸੈਨਾ, ਤਾਂ ਟਿਕਾਵਣ ਕੀਨ ਸਿਖੈਨਾ। ਬਾਦਸ਼ਾਹ ਦੀ ਕਾਫੀ ਸਾਰੀ ਜਿਹੜੀ ਸੈਨਾ ਸੀ ਉਸ ਜਗ੍ਹਾ ਦੇ ਉੱਤੇ ਸੁੱਖ ਦੇ ਨਾਲ ਟਿਕਾਈ ਗਈ। ਹੱਦ ਕਰੀ ਦੋਹੇ ਰਾਜਨ ਕੇਰੀ, ਜਿਸ ਤੇ ਉਠੇ ਵਿਰੋਧ ਨਾ ਫੇਰੀ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਰਾਜਾਂ ਦੀ ਸਤਿਗੁਰਾਂ ਨੇ ਹੱਦ ਬਣਾ ਦਿੱਤੀ ਹੈ ਤਾਂ ਕਿ ਦੋਵਾਂ ਪਾਸਿਆਂ ਤੋਂ ਕਦੇ ਵੀ ਕੋਈ ਵਿਰੋਧ ਪੈਦਾ ਨਾ ਹੋਵੇ। ਦੋਹੇ ਦੇਸ਼ ਕੋ ਕਰ ਹਰ ਖਸਮੇਤ, ਆਪ ਆਪਣੇ ਰਾਜ ਸੁਚੇਤ। ਦੋਵਾਂ ਪਾਸਿਆਂ ਦੇ ਰਾਜਿਆਂ ਨੂੰ ਸਤਿਗੁਰਾਂ ਨੇ ਖੁਸ਼ ਕੀਤਾ ਹੈ ਤੇ ਆਪੋ ਆਪਣੇ ਰਾਜ ਦੇ ਵਿਚ ਦੋਵੇਂ ਰਾਜੇ ਸੁਚੇਤ ਹੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਦੋਵਾਂ ਰਾਜਿਆਂ ਦੀ ਹੱਦ ਬਣਾ ਕੇ ਉਹਨਾਂ ਨੂੰ ਖੁਸ਼ ਕੀਤਾ। ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਆ, ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ, ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ, ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ, ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਤ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ, ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ, ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਕਰੋ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਸ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡੇ ਮਨਾਂ ਤੇ ਵਸਾਉਣਾ। ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਸਿਮਰਨ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ। ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਪਾਣੀ ਸਰਬੱਤ ਦਾ ਭਲਾ।